તેઓ કુંડલની સુતી હોઈ ઉસનું ઉસ ફિલ્મનું ચલાઉણ વાસ્તે કુંડલની જગાઈ જતી ਗੁਰਮੁਖ ਰਸਤੇ ਵਿੱਚ ਇਹ ਆਪਣੇ ਆਪ ਹੋ ਜਾਂਦਾ ਹੈ ਪਰ ਜੋਗੀਆਂ ਜੋਗੀ ਧਿਆਨ ਲਾ ਕੇ ਇਸ 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 ਕੁੰਡਲਨੀ ਜਦੋਂ ਜਾਗਦੀ ਹੈ ਅਤੇ ਜੋ ਜਿਸ ਯਾਤਰਾ 'ਤੇ ਇਹ ਜਾਂਦੀ ਹੈ ਜਿੱਥੋਂ ਜਿੱਥੋਂ ਦੀ ਇਹ ਜਾਂਦੀ ਹੈ ਉੱਥੇ ਨਾੜੀਆਂ ਆਪਣੇ ਅੰਦਰ ਨਾੜੀਆਂ ਜਾਗਦੀਆਂ ਹਨ ਅਤੇ ਜਿੰਨੀਆਂ ਵੀ ਨਾੜੀਆਂ ਜਾਗਦੀਆਂ ਹਨ ਕਿਸੇ ਜਗ੍ਹਾ 'ਤੇ ਉਹਨਾਂ ਨੂੰ ਪੱਤੀਆਂ ਕਿਹਾ ਜਾਂਦਾ ਸੋ ਇਹ ਕੁੰਡਲਨੀ ਜਗਾਉਣ ਦਾ ਇਹ ਜੋ ਆਪਣੇ ਮਹਾਰਾਜ ਜੀ ਹੋਰਾਂ ਨੇ ਆਪਾਂ ਨੂੰ ਦੱਸਿਆ ਹੈ ਚੌਂਕੜਾ ਮਾਰ ਕੇ ਬੈਠਣ ਦਾ ਇਹ ਉਸ ਕੁੰਡਲਨੀ ਉੱਪਰ ਪ੍ਰਭਾਵਸ਼ਾਲੀ ਹੋਣ ਦਾ ਤਰੀਕਾ ਹੈ ਉਸ ਕੁੰਡਲਨੀ ਉੱਪਰ ਬੈਠ ਕੇ ਅਤੇ ਉੱਥੇ ਸ਼ਬਦ ਦੀ ਚੋਟ ਮਾਰ ਕੇ ਉਸਨੂੰ ਜਗਾਉਣ ਲਈ ਇਸ ਲਈ ਇਹ ਆਸਣ ਆਪਾਂ ਨੂੰ ਇਸ ਆਸਣ ਦਾ ਹੁਕਮ ਹੈ ਗੁਰੂ ਵਾਹਿਗੁਰੂ ਸ਼ਬਦ ਦੀ ਉੱਥੇ ਚੋਟ ਮਾਰ ਕੇ ਉਸਨੂੰ ਜਗਾਇਆ ਜਾਂਦਾ ਹੈ ਇਸਨੂੰ ਮੂਲਾਧਾਰ ਚੱਕਰ ਆਖਦੇ ਹਨ ਪਹਿਲਾ ਚੱਕਰ ਇਹ ਜਦੋਂ ਜਾਗਦੀ ਹੈ ਅਤੇ ਉੱਥੋਂ ਚਾਰ ਵੱਡੀਆਂ ਨਾੜੀਆਂ ਜਾਗਦੀਆਂ ਹਨ ਚਾਰ ਵੱਡੀਆਂ ਨਾੜੀਆਂ ਇਸ ਜਗ੍ਹਾ 'ਤੇ ਦੋ ਸੰਭਾਵਨਾਵਾਂ ਹਨ ਇੱਕ ਸੰਭਾਵਨਾਵਾਂ 'ਤੇ ਹੈ ਜੋ ਕੁਦਰਤ ਵੱਲੋਂ ਮਿਲਦੀ ਹੈ ਪ੍ਰਾਣੀ ਨੂੰ ਕਾਮ ਵਾਸ਼ਨਾ ਕੁਦਰਤ ਵੱਲੋਂ ਮਿਲਦੀ ਹੈ ਦੂਜੀ ਹੈ ਕਿ ਉਸ ਕਾਮ ਵਾਸ਼ਨਾ ਨੂੰ ਨਾਮ ਜਪ ਕੇ ਸਾਧਨਾ ਕਰਕੇ ਕਾਮ ਵਾਸ਼ਨਾ ਨੂੰ ਆਤਮਕ ਸ਼ਕਤੀ ਵਿੱਚ ਬਦਲ ਦਿੱਤਾ ਜਾਵੇ ਉਹ ਆਤਮਕ ਸ਼ਕਤੀ ਜਦੋਂ ਉੱਪਰ ਨੂੰ ਉੱਠਦੀ ਹੈ ਤਾਂ ਉਹ ਨਾੜੀਆਂ ਨੂੰ ਜਗਾਉਂਦੀ ਹੈ ਇਹ ਇੱਥੇ ਮੂਲਾਧਾਰ ਵਿੱਚ ਚਾਰ ਵੱਡੀਆਂ ਨਾੜੀਆਂ ਹਨ ਅਤੇ ਜਦੋਂ ਕੁੰਡਲਨੀ ਜਾਗਦੀ ਹੈ ਤਾਂ ਲਾਲ ਰੰਗ ਉਸਦੇ ਇਰਦ ਗਿਰਦ ਹੁੰਦਾ ਹੈ ਉਸ ਜਗ੍ਹਾ 'ਤੇ ਲਾਲ ਰੰਗ ਇਸ ਤੋਂ ਉੱਪਰ ਨਾਭੀ ਦੇ ਥੱਲੇ ਦੂਸਰਾ ਚੱਕਰ ਹੈ ਇਹ ਚੱਕਰ ਜਦੋਂ ਕੁੰਡਲਨੀ ਤੋਂ ਜਾਗੀ ਹੋਈ ਆਤਮਕ ਸ਼ਕਤੀ ਇੱਥੇ ਆਉਂਦੀ ਹੈ ਉੱਪਰ ਉੱਠਦੀ ਹੈ ਨਾਭੀ ਤੋਂ ਥੱਲੇ ਨਾਭੀ ਤੋਂ ਚਾਰ ਕੁੰਗਲਾਂ ਥੱਲੇ ਉੱਥੇ ਦੂਸਰਾ ਚੱਕਰ ਹੈ ਉੱਥੇ ਜਦੋਂ ਇਹ ਸ਼ਕਤੀ ਆਉਂਦੀ ਹੈ ਤਾਂ ਛੇ ਨਾੜੀਆਂ ਜਾਗਦੀਆਂ ਜਿਉਂ ਜਿਉਂ ਇਹ ਨਾੜੀਆਂ ਜਾਗਦੀਆਂ ਹਨ ਤਿਉਂ ਤਿਉਂ ਆਪਣੇ ਸਾਰੇ ਸਰੀਰ ਦੀ ਜੋ ਸਰੀਰਕ ਢਾਂਚੇ ਦਾ ਇਹਨਾਂ 'ਤੇ ਇਹਨਾਂ ਦਾ ਅਸਰ ਹੁੰਦਾ ਹੈ ਸਰੀਰਕ ਢਾਂਚੇ 'ਤੇ ਕੰਨਾਂ ਦੀਆਂ ਨਾੜਾਂ ਅੱਖਾਂ ਦੀਆਂ ਨਾੜਾਂ ਨੱਕ ਦੀਆਂ ਨਾੜਾਂ ਰਸਨਾਂ ਦੀਆਂ ਗਲੇ ਦੀਆਂ ਨਾੜਾਂ ਦਿਲ ਦੀਆਂ ਨਾੜਾਂ ਇਹ ਸਾਰੀਆਂ ਰਸਤੇ ਵਿੱਚੋਂ ਜਾਗਦੀਆਂ ਹਨ ਅਤੇ ਕਈ ਵਾਰ ਪ੍ਰਾਣੀ ਨੂੰ ਕਦੀ ਕੋਈ ਅੱਖ ਦੀ ਨਾੜ ਜਾਗਦੀ ਹੈ ਅਤੇ ਉਹ ਨਾੜ ਅੱਖ ਵਿੱਚ ਖਿੱਚ ਪਾਉਂਦੀ ਹੈ ਅਤੇ ਪ੍ਰਾਣੀ ਨੂੰ ਲੱਗਦਾ ਹੈ ਮੇਰੀ ਅੱਖ ਵਿੱਚ ਕੋਈ ਨੁਕਸ ਪੈ ਗਿਆ ਹੈ ਨਿਗਾਹ ਘੱਟ ਗਈ ਹੈ ਉਹ ਕੋਈ ਨੁਕਸ ਨਹੀਂ ਹੁੰਦਾ ਸਿਰਫ ਉਹ ਨਾੜੀ ਜਾਗੀ ਹੁੰਦੀ ਕਿਉਂਕਿ ਅੱਖ ਦੀ ਨਿਗਾਹ ਬਦਲਾਉਣੀ ਹੈ ਪਰਮਾਤਮਾ ਨਿਗਾਹ ਬਦਲਾਉਣੀ ਹੈ ਇਸ ਕਰਕੇ ਨਾੜੀਆਂ ਬਦਲਾਉਂਦੇ ਹਨ ਇਹ ਦੂਜੇ ਚੱਕਰ ਵਿੱਚ ਛੇ ਨਾੜੀਆਂ ਜਾਗਦੀਆਂ ਹਨ ਇਹਨਾਂ ਦਾ ਪੀਲਾ ਰੰਗ ਹੁੰਦਾ ਹੈ ਇੱਥੇ ਵੀ ਦੋ ਚੀਜ਼ਾਂ ਵਰਤਦੀਆਂ ਹਨ। ਇੱਕ ਤਾਂ ਦੁਨਿਆਵੀ ਲੋਕਾਂ ਵਿੱਚ ਚਿੰਤਾ, ਫਿਕਰ, ਖੌਫ, ਇਹ ਇੱਥੇ ਹੈ, ਨਾਭੀ ਤੋਂ 3-4 ਉਂਗਲਾਂ ਥੱਲੇ। ਤੁਸੀਂ ਦੇਖਣਾ, ਜਦੋਂ ਵੀ ਬਹੁਤ ਜ਼ਿਆਦਾ ਡਰ ਲੱਗੇ ਤਾਂ ਉੱਥੋਂ ਆਪਣਾ ਅੰਦਰ ਇਕੱਠਾ ਜਿਹਾ ਹੋ ਜਾਂਦਾ, ਜਿਸ ਤਰ੍ਹਾਂ ਗੁੱਛਾ ਜਿਹਾ ਬਚ ਜਾਂਦਾ। ਚਿੰਤਾ, ਫਿਕਰ, ਖੌਫ ਉਸ ਜਗ੍ਹਾ 'ਤੇ ਹਨ, ਇਹ ਦੁਨਿਆਵੀ ਲੋਕਾਂ ਦਾ ਹੈ। ਪਰ ਜਦੋਂ ਭਗਤ ਲੋਕ ਸਾਧਨਾ ਕਰਦੇ ਹਨ ਅਤੇ ਉਹੀ ਚਿੰਤਾ, ਫਿਕਰ, ਖੌਫ ਦਾ ਜੋ ਚੱਕਰ ਸੀ, ਜੋ ਸ਼ਕਤੀ ਸੀ, ਉਹ ਸਭ ਨੂੰ ਪਿਆਰ ਕਰਨ ਵਾਲੀ, ਸਭ ਨਾਲ ਮਿੱਤਰਤਾ ਪਾਉਣ ਵਾਲੀ ਅਤੇ ਨਿਡਰਤਾ ਵਾਲੀ ਹੋ ਜਾਂਦੀ, ਉਹ ਸ਼ਕਤੀ ਬਦਲ ਜਾਂਦੀ। ਇਸ ਤੋਂ ਉੱਪਰ ਤੀਸਰਾ ਚੱਕਰ ਹੈ ਨਾਭੀ ਵਿੱਚ। ਨਾਭੀ ਵਿੱਚ ਇੱਥੇ 10 ਨਾੜੀਆਂ ਜਾਗਦੀਆਂ, 10 ਨਾੜੀਆਂ ਜਾਗਦੀਆਂ ਹਨ, ਔਰ ਨੀਲੇ ਰੰਗ ਦਾ ਇੱਥੇ ਪ੍ਰਕਾਸ਼ ਹੁੰਦਾ ਹੈ। ਔਰ ਇਸ ਜਗ੍ਹਾ 'ਤੇ ਜਦੋਂ ਆਉਂਦੇ ਹੋ ਤੁਸੀਂ, ਤੁਹਾਡੀ ਸ਼ਕਤੀ ਆਉਂਦੀ ਹੈ, ਗੁਰਸਿੱਖੀ ਵਿੱਚ ਆਪਣੇ ਆਪ ਉਹ ਆਈ ਜਾਂਦੀ ਹੈ ਉੱਪਰ, ਅਤੇ ਆਪਣਾ ਕੰਮ ਹੁੰਦਾ ਹੈ ਕਿ ਸ਼ਬਦ ਦੇ ਨਾਲ ਲਿਵ ਲਾਉਣੀ, ਉਹ ਕੰਮ ਮਹਾਰਾਜ ਜੀ ਆਪ ਕਰੀ ਜਾਂਦੇ। ਪਰ ਇਹ ਯੋਗੀਆਂ ਲੋਕਾਂ ਦਾ ਹੈ ਕਿ ਉਹ ਸਾਰੇ ਚੱਕਰਾਂ 'ਤੇ ਧਿਆਨ ਰੱਖ ਕੇ ਉਹਨਾਂ ਚੱਕਰਾਂ ਨੂੰ ਜਗਾਉਂਦੇ ਹਨ। ਨਾਭੀ ਵਿੱਚ 10 ਨਾੜੀਆਂ ਜਾਗਦੀਆਂ ਹਨ, ਨੀਲੇ ਰੰਗ ਦਾ ਪ੍ਰਕਾਸ਼ ਹੁੰਦਾ ਹੈ, ਔਰ ਇੱਥੇ ਜਿਸ ਨੂੰ ਮਹਾਰਾਜ ਜੀ ਗੁਰਬਾਣੀ ਵਿੱਚ ਵਿਵੇਕ ਬੁੱਧੀ ਆਖਦੇ, ਵਿਵੇਕ ਬੁੱਧੀ ਇੱਥੋਂ ਸ਼ੁਰੂ ਹੁੰਦੀ, ਇੱਥੋਂ ਆਪਣਾ ਵਿਚਾਰ ਵਿਵੇਕ ਵਿੱਚ ਬਦਲਦਾ ਹੈ। ਜਦੋਂ ਕੋਈ ਖਿਆਲ ਆਉਂਦਾ ਹੈ, ਦੁਨਿਆਵੀ ਲੋਕ ਨੂੰ ਖਿਆਲ ਆਏਗਾ, ਉਹ ਜਾਏਗਾ, ਸੜਕ 'ਤੇ ਕੋਈ ਫੁੱਲ ਖਿੜਿਆ ਹੋਇਆ ਹੈ, ਦੁਨਿਆਵੀ ਲੋਕ ਉਸਨੂੰ ਉੱਪਰਾ ਜਿਹਾ ਦੇਖ ਕੇ ਲੱਗ ਜਾਏਗਾ, ਫੁੱਲ ਹੈ ਬਸ, ਸੋਹਣਾ ਰੰਗ ਹੈ। ਪਰ ਤੁਸੀਂ ਜਾਓਗੇ ਅਤੇ ਉਹ ਫੁੱਲ ਦਾ ਵਿਚਾਰ ਪਰਮਾਤਮਾ ਵੱਲ ਇਸ਼ਾਰਾ ਕਰੇਗਾ, ਹਰ ਵਿਚਾਰ ਪਰਮਾਤਮਾ ਵੱਲ ਇਸ਼ਾਰਾ ਕਰੇਗਾ। ਕੋਈ ਵੀ ਖਿਆਲ ਆਏਗਾ ਤਾਂ ਪਰਮਾਤਮਾ ਵੱਲ ਇਸ਼ਾਰਾ। ਇੱਥੇ ਆ ਕੇ ਆਪਣੀ ਜੋ ਬੁੱਧੀ ਹੈ, ਜੋ ਸੋਚਣੀ ਹੈ, ਉਹ ਬਦਲਦੀ ਹੈ ਅਤੇ ਪਰਸਨੈਲਿਟੀ ਬਦਲਣ ਲੱਗਦੀ ਹੈ। ਇਹ ਬਹੁਤ ਇਸ ਜਗ੍ਹਾ 'ਤੇ ਇਹ ਬਹੁਤ ਵੱਡਾ ਅਸਥਾਨ ਹੈ, ਕਿਉਂਕਿ ਇੱਥੋਂ ਆਦਮੀ ਤੋਂ ਦੇਵਤਾ ਅਤੇ ਫਿਰ ਪਰਮਾਤਮਾ ਹੋ ਸਕਦਾ ਹੈ। ਇੱਥੇ ਬਹੁਤ ਵੱਡਾ ਇਹ ਚੱਕਰ ਹੈ, ਜਿਸ ਨੂੰ ਪੰਜਾਬੀ ਵਿੱਚ ਧਰਨ ਆਖਿਆ ਜਾਂਦਾ। ਉਹ ਚੱਕਰ ਜੇ ਇੱਧਰ ਉੱਧਰ ਹੋ ਜਾਵੇ, ਠੀਕ ਨਾ ਹੋਵੇ, ਤਾਂ ਉਹ ਸ਼ਕਤੀ ਦਾ ਉੱਪਰ ਚੜ੍ਹਨਾ ਮੁਸ਼ਕਲ ਹੋ ਜਾਂਦਾ। ਇਹ ਚੱਕਰ ਹਨ ਜਿਨ੍ਹਾਂ ਬਾਰੇ ਲੋਰੀਪੇ ਨੇ ਸਵਾਲ ਮਹਾਰਾਜ ਜੀ ਹੋਰਾਂ ਨੂੰ ਕੀਤੇ। ਇਹ 3 ਚੱਕਰ ਹਨ, ਅੱਜ ਆਪਾਂ ਮੁਕਤਸਰ ਜੇ ਦੇਖੇ, ਬਾਕੀ ਦੇ 3 ਕੱਲ੍ਹ ਨੂੰ ਵਿਚਾਰਾਂਗੇ। ਜੇ ਆਪਾਂ ਜਦੋਂ ਵੀ ਨਾਮ ਜਪਣਾ ਹੈ ਜਾਂ ਵੈਸੇ ਵੀ ਕੋਈ ਵੀ ਕੰਮ ਹੁੰਦਾ ਹੈ ਤਾਂ ਜਾਗਦੇ ਰਹਿਣਾ ਹੈ, ਦੇਖਣਾ ਹੈ ਕਿ ਜੇ ਖੁਸ਼ੀ ਆਈ ਹੈ ਤਾਂ ਮੇਰੇ ਅੰਦਰ ਕਿੱਥੇ ਕੁ ਖੁਸ਼ੀ, ਫਿਰ ਮਹਿਸੂਸ ਹੋਏਗਾ ਕਿ ਖੁਸ਼ੀ ਹਿਰਦੇ ਵਿੱਚ ਹੈ। ਜੇ ਫਿਕਰ ਹੈ, ਚਿੰਤਾ ਹੈ, ਤਾਂ ਨਾਭੀ ਤੋਂ ਥੱਲੇ ਹੈ। ਅਤੇ ਜੇ ਸਥਿਰ ਹੋ ਕੇ ਸਥਿਰ ਹੈ ਆਪਣਾ ਅੰਦਰ ਅਤੇ ਉਦੋਂ ਆਪਣੀ ਸੁਰਤੀ ਜੋ ਹੈ ਨਾਭੀ 'ਤੇ ਹੈ। ਪਰ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਕੋਈ ਫਿਕਰ ਨਹੀਂ ਹੈ ਅਤੇ ਮਹਾਰਾਜ ਜੀ ਉਸ ਲੋਰੀਪਾ ਨੂੰ ਜਵਾਬ ਦੇ ਰਹੇ ਹਨ ਤਾਂ ਕਿ ਉਸਨੂੰ ਪਤਾ ਲੱਗ ਸਕੇ ਕਿ ਜਿਨ੍ਹਾਂ ਨੂੰ ਬਾਲ ਕੇ ਆਖਦਾ ਹੈ ਉਹ ਕੌਣ ਹਨ। ਅੱਜ ਦੁਪਹਿਰੇ ਜਦੋਂ ਸੰਗਤ ਸਾਨੂੰ ਦਰਸ਼ਨ ਦੇਣ ਆਏ ਤਾਂ ਦੋ ਪ੍ਰਾਣੀ ਉਹਨਾਂ ਵਿੱਚੋਂ ਵਿਰਲੇ ਹੀ ਹੁੰਦੇ ਜੀ, ਦੋ ਪ੍ਰਾਣੀਆਂ ਨੇ ਆ ਕੇ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕੀਤੀ। ਇੱਕ ਦਾ ਅੰਦਰ ਤਾਂ ਡਾਢਾ ਤਰਲੇ ਕਰ ਰਿਹਾ ਸੀ, ਜਿਸ ਤਰ੍ਹਾਂ ਉਹਨਾਂ ਦੇ ਅੰਦਰੋਂ ਤਰਲਾ ਨਿਕਲ ਰਿਹਾ ਸੀ, ਉਹ ਤਰਲਾ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਉਸ ਦਸ਼ਤ ਵਿੱਚ ਲਿਆਉਣਾ ਹੈ ਅਤੇ ਰੱਖਣਾ ਹੈ। ਉਹ ਤਰਲਾ ਕਿ ਮੈਨੂੰ ਕਿਸੇ ਤਰ੍ਹਾਂ ਉਹਨਾਂ ਦੇ ਦਰਸ਼ਨ ਹੋ ਜਾਏ। ਜੀ ਮਹਾਰਾਜ ਜੀ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਇਆ ਵਸਾਇਆ। ਜਦੋਂ ਇਹ ਜੋ ਬਾਹਰ ਆਕਾਸ਼ ਦਿਸਦਾ ਹੈ ਆਪਾਂ ਨੂੰ, ਬਾਹਰ ਚੰਦ ਤਾਰੇ ਸੂਰਜ ਧਰਤੀਆਂ ਸਭ ਕੁਛ ਦਿਸਦਾ ਹੈ, ਇਹ ਅਸਲ ਵਿੱਚ ਬਾਹਰ ਨਹੀਂ ਹੈ, ਆਪਣੇ ਅੰਦਰ ਹੈ। ਬਹੁਤ ਅਜੀਬ ਖੇਡ ਹੈ। ਦਿਸ ਤਾਂ ਬਾਹਰ ਹੈ, ਹੈ ਆਪਣੇ ਅੰਦਰ। ਉਹ ਜਿਹੜਾ ਆਪਣਾ ਅੰਦਰ ਹੈ, ਜਿਸ ਦੇ ਅੰਦਰ ਹੈ ਸਭ ਕੁਛ, ਉਹ ਸੂਖਮ ਆਪਣਾ ਸਰੀਰ ਹੈ। ਆ ਸਥੂਲ ਸਰੀਰ ਹੈ, ਸਥੂਲ ਸਰੀਰ ਜਿਹੜਾ ਗਿਣਤੀ ਮਿਣਤੀ ਜਿਸ ਦੀ ਹੈ, ਇੱਕ ਆਪਣਾ ਹੋਰ ਸਰੀਰ ਹੈ ਆਤਮਾ, ਅਤੇ ਉਹ ਜਿੰਨਾ ਬ੍ਰਹਿਮੰਡ ਹੈ ਉੱਡੀ ਵੱਡੀ ਹੈ, ਉਸ ਦੇ ਅੰਦਰ ਸਭ ਕੁਛ ਹੈ। ਇਹ ਜੋ ਬਾਹਰ ਆਪਾਂ ਨੂੰ ਸਭ ਕੁਛ ਦਿਸਦਾ ਹੈ, ਸਭ ਕੁਛ ਆਪਣੇ ਅੰਦਰ ਹੈ, ਆਕਾਸ਼ ਵੀ ਆਪਣੇ ਅੰਦਰ ਹੈ। ਅਤੇ ਜਿਸ ਤਰ੍ਹਾਂ ਆਕਾਸ਼ ਵਿੱਚ ਲਗਾਤਾਰ ਬੱਦਲ ਘੁੰਮਦੇ ਰਹਿੰਦੇ ਹਨ, ਹਵਾ ਚੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਆਪਣੇ ਅੰਦਰਲੇ ਆਕਾਸ਼ ਵਿੱਚ ਲਗਾਤਾਰ ਖਿਆਲਾਂ ਦੇ ਬੱਦਲ ਚੱਲਦੇ ਰਹਿੰਦੇ। ਆਕਾਸ਼ ਵਿੱਚ ਆਪਣੇ ਅੰਦਰਲੇ ਆਕਾਸ਼ ਵਿੱਚ ਖਿਆਲਾਂ ਦੇ ਬੱਦਲ ਭਰੇ ਰਹਿੰਦੇ ਹਨ, ਖਿਆਲਾਂ ਦੇ ਬੱਦਲਾਂ ਨਾਲ ਆਪਣਾ ਅੰਦਰ ਭਰਿਆ ਰਹਿੰਦਾ ਹੈ। ਉਹਨਾਂ ਬੱਦਲਾਂ ਤੋਂ ਪਰਲੇ ਪਾਸੇ ਪਰਮਾਤਮਾ ਆਪਣੇ ਅੰਦਰ ਹੀ, ਖਿਆਲਾਂ ਤੋਂ ਆਪਣੇ ਆਪਾਂ ਨੂੰ ਜੋ ਖਿਆਲ ਆਉਂਦੇ ਹਨ ਉਹ ਇੱਕ ਤਾਕਤ ਹੈ, ਬੱਦਲ ਵੀ ਇੱਕ ਤਾਕਤ ਹਨ। ਉਹਨਾਂ ਖਿਆਲਾਂ ਦੇ ਪਰਲੇ ਪਾਸੇ ਪਰਮਾਤਮਾ ਹੈ। ਆਪਾਂ ਨੂੰ ਦਿਸਦਾ ਇਸ ਲਈ ਨਹੀਂ ਹੈ ਕਿ ਆਪਾਂ ਨੂੰ ਕਦੀ ਉਹ ਦਸ਼ਾ ਆਉਂਦੀ ਨਹੀਂ ਕਿ ਜਿੱਥੇ ਖਿਆਲ ਆਉਣੋਂ ਰੁਕ ਜਾਣਾ। ਉਹਨਾਂ ਦਾ ਬੰਦ ਹੋਣਾ ਖਿਆਲਾਂ ਦਾ ਨਾਮ ਜਪਣ ਨਾਲ, ਮਹਾਰਾਜ ਹੋਰਾਂ ਦੀ ਮਿਹਰ ਨਾਲ ਹੁੰਦਾ। ਜਿੱਥੇ ਖਿਆਲ ਰੁਕ ਜਾਂਦੇ ਅਤੇ ਆਕਾਸ਼ ਸਾਫ਼ ਦਿਖਾਈ ਦਿੰਦਾ ਅਤੇ ਕਰਤਾ ਪੁਰਖ ਵੀ ਦਿਸਦਾ। ਬੱਦਲਾਂ ਦੀ ਆਪਣੇ ਅੰਦਰ ਲਗਾਤਾਰ ਚੱਲ ਰਹੀ ਹੈ, ਇਹਨਾਂ ਦਾ ਵਹਿਣ ਉਹਨਾਂ ਬੱਦਲਾਂ ਤੋਂ ਪਰਾਂ ਜਾਣਾ ਹੈ। ਅਤੇ ਜਿੰਨਾ ਚਿਰ ਆਪਾਂ ਉਹਨਾਂ ਬੱਦਲਾਂ ਤੋਂ ਪਰਾਂ ਨਹੀਂ ਜਾਂਦੇ, ਉਨਾ ਚਿਰ ਆਪਾਂ ਨੂੰ ਦਰਸ਼ਨ ਨਹੀਂ। ਅਤੇ ਉਹਨਾਂ ਬੱਦਲਾਂ ਨੂੰ ਜਿੰਨੇ ਉਹ ਬੱਦਲ ਪਾਏ ਹਨ ਉਨੇ ਹੀ ਪਰਾਂ ਕਰਨੇ। ਪਰ ਉਹ ਆਪਾਂ ਜੇ ਇੰਤਜ਼ਾਰ ਕਰਦੇ ਰਹੀਏ ਕਿ ਉਹ ਜਦੋਂ ਪਰਾਂ ਕਰੇ ਕਰਨਗੇ ਉਦੋਂ ਦਰਸ਼ਨ ਉਦੋਂ ਹੀ ਹੋਣੇ ਹਨ, ਉਹਨਾਂ ਦੇ ਹੱਥ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਬੱਦਲ ਪਰਾਂ ਕਰਨ ਲਈ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ, ਕਰਨੇ ਉਹਨਾਂ ਨੇ ਹਨ। ਬੇੜੀ ਲੈ ਕੇ ਉਹਨਾਂ ਨੇ ਜਾਣੀ ਹੈ ਪਰਲੇ ਪਾਸੇ, ਪਰ ਚੱਪੂ ਆਪਾਂ ਨੂੰ ਮਾਰਨੇ ਪੈਣੇ ਹਨ। ਬੇੜੀ ਉਹਨਾਂ ਨੇ ਲੈ ਕੇ, ਮਲਾਹ ਉਹਨਾਂ ਨੇ ਬਣਨਾ ਹੈ ਕਿ ਕਿਸ ਪੱਤਨ 'ਤੇ ਬੇੜੀ ਲੈ ਕੇ ਜਾਣੀ, ਕਿੱਧਰ ਦੀ ਲੈ ਕੇ ਜਾਣੀ। ਬੇੜੀ ਡੁੱਬ ਨਾ ਜਾਏ, ਉਲਟ ਨਾ ਜਾਏ, ਉਹ ਉਹਦਾ ਕੰਮ ਹੈ, ਪਰ ਚੱਪੂ ਆਪਾਂ ਨੂੰ ਮਾਰਨੇ ਪੈਣੇ। ਅਤੇ ਫਿਰ ਉਹ ਜੋ ਖਿਆਲਾਂ ਦੇ ਬੱਦਲ ਆਪਣੇ ਅੰਦਰ ਹਟਦੇ ਹੀ ਨਹੀਂ, ਉਹ ਨਾਮ ਜਪ ਕੇ ਪਹਿਲਾਂ ਤਾਂ ਹੌਲੀ ਹੁੰਦੇ, ਉਹਨਾਂ ਦੀ ਰਫਤਾਰ ਹੌਲੀ ਹੁੰਦੀ, ਘੱਟ ਖਿਆਲ ਆਉਣ ਲੱਗਦੇ, ਬਹੁਤ ਤੇਜ਼ੀ ਤੇਜ਼ੀ ਨਹੀਂ ਆਉਂਦੇ। ਅਤੇ ਫਿਰ ਬਾਅਦ ਵਿੱਚ ਦੋ ਖਿਆਲਾਂ ਦੇ ਵਿੱਚ ਖਾਲੀ ਜਗ੍ਹਾ ਦਿਸਣ ਲੱਗਦੀ, ਫਿਰ ਉਹ ਦੋ ਖਿਆਲਾਂ ਦੇ ਵਿੱਚ ਉਹ ਜਗ੍ਹਾ ਵੱਧਦੀ ਜਾਂਦੀ ਹੈ, ਅਤੇ ਹੌਲੀ ਹੌਲੀ ਆਕਾਸ਼ ਦਿਸਣ ਲੱਗ ਪੈਂਦਾ। ਅਤੇ ਉਹ ਕੰਮ ਜੀ ਸਿਮਰਨ ਵਿੱਚ, ਅਤੇ ਅੰਮ੍ਰਿਤ ਵੇਲੇ ਦਾ ਸਿਮਰਨ ਆਪਾਂ ਜ਼ਰੂਰ ਆਉਣਾ ਹੈ ਉਹਦੇ ਵਿੱਚ, ਅਤੇ ਦਿਨੇ ਵੀ ਸਾਰਾ ਦਿਨ ਸੁਰਤੀ ਉੱਧਰ ਹੀ ਰੱਖਣੀ ਹੈ, ਅਤੇ ਅੰਦਰ ਨੂੰ ਅਰਦਾਸ ਵਾਲੀ ਹਾਲਤ ਵਿੱਚ ਬਣਾਈ ਰੱਖਣਾ ਹੈ। ਕਿ ਮਹਾਰਾਜ ਜੀ, ਇਹ ਬੱਦਲ ਪਰਾਂ ਕਰੋ, ਇਹ ਬੱਦਲਾਂ ਨੂੰ ਹਟਾਓ, ਉਨਾ ਚਿਰ ਨਹੀਂ ਦਰਸ਼ਨ। ਪੀੜ ਬੱਦਲਾਂ ਦੀ ਹਟਦੀ ਨਾ ਮਾਏ, ਨੀ ਮੁੱਖ ਉਹਦਾ ਕਿੰਜ ਵੇਖਾਂ। ਪੀੜ ਬੱਦਲ ਖਿਆਲਾਂ ਦੀ, ਪੀੜ ਬੱਦਲਾਂ ਦੀ ਹਟਦੀ ਨਾ ਮਾਏ, ਮੁੱਖ ਉਹਦਾ ਕਿੰਜ ਵੇਖਾਂ। ਭੀੜ ਬੱਦਲਾਂ ਦੀ ਹਟਦੀ ਨਾ ਮਾਏ, ਨੀ ਮੁੱਖ ਉਹਦਾ ਕਿੰਜ ਵੇਖਾਂ। ਭੀੜ ਬੱਦਲਾਂ ਦੀ ਹਟਦੀ ਨਾ ਮਾਏ, ਮੁੱਖ ਉਹਦਾ ਕਿੰਜ ਵੇਖਾਂ।
ਹਾਂ। ਕੀਰਤਨ।